ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜਰਾਨ, ਕੋਈ ਟਾਣੇ ਵੱਢਦਾ ਕੋਈ ਇੱਟਾਂ ਵੱਟੇ ਮਾਰਦਾ, ਉਹਨੇ ਛਾਂ ਦੇਣੀ ਹੈ ਅਤੇ ਫਲ ਦੇਣਾ ਹੀ ਦੇਣਾ। ਇਸੇ ਤਰ੍ਹਾਂ ਮਹਾਤਮਾ ਕੋਈ ਨਿੰਦਿਆ ਕਰਦਾ, ਕੋਈ ਈਰਖਾ ਕਰਦਾ, ਕੋਈ ਅਪਮਾਨ ਕਰਦਾ, ਬੇਅੰਤ ਤਰ੍ਹਾਂ ਦੇ ਬੰਦੇ ਮਿਲਦੇ ਨੇ। ਲੇਕਿਨ ਕਿੰਨਾ ਜਿਗਰਾ ਹੁੰਦਾ, ਪਿਛਲੀ ਵਾਰੀ ਬੇਨਤੀ ਕੀਤੀ ਸੀ ਕਿ ਗੁਰੂ ਤੀਸਰੇ ਪਾਤਸ਼ਾਹ ਮਹਾਰਾਜ ਦੇ ਤਖ਼ਤ 'ਤੇ ਬੈਠਿਆਂ ਦਾਤੂ ਜੀ ਨੇ ਆ ਕੇ ਜ਼ੋਰ ਨਾਲ ਲੱਤ ਮਾਰ ਕੇ ਥੱਲੇ ਸੁੱਟਦੇ। ਬਿਰਧ ਸਰੀਰ ਸੀ, ਕਿੰਨੀ ਸੱਟ ਲੱਗੀ ਹੋਣੀ ਹੈ, ਗਿਰ ਕੇ ਦੇਖ ਲਓ ਕੀ ਮਨ ਵਿੱਚ ਖਿਆਲ ਆਉਣਗੇ ਸਾਡੇ। ਅਤੇ ਫਿਰ ਐਡੇ ਸਮਰੱਥ ਪੁਰਸ਼, ਇੱਕ ਬਚਨ ਜੇ ਮੂੰਹ ਤੋਂ ਕਹਿ ਦੇਣ ਸਾਰੀ ਸ੍ਰਿਸ਼ਟੀ ਦਾ ਨਾਸ਼ ਕਰ ਦੇਣ। ਸਮਰੱਥ ਸੀਗੇ, ਇਹੋ ਜਿਹੇ ਸਮਰੱਥ ਸੀ ਕਿ ਆਪ ਤੁਰੇ ਜਾਂਦੇ, ਹੱਡੀ ਨਾਲ ਪੈਰ ਲੱਗ ਗਿਆ। ਸਿੱਖਾਂ ਨੇ ਜਾ ਕੇ ਗੁਰੂ ਅੰਗਦ ਸਾਹਿਬ ਪਾਤਸ਼ਾਹ ਨੂੰ ਦੱਸਿਆ ਕਿ ਮਹਾਰਾਜ ਹੱਡੀ ਨਾਲ ਪੈਰ ਕੀ ਲੱਗਣਾ ਸੀ, ਕੋਈ ਰੂਹ ਪਹਿਲਾਂ ਕਾਲੀ ਕਾਲੀ ਫਿਰ ਚਿੱਟੀ ਹੋ ਕੇ ਉਸ ਤਤ ਕਰਦੀ ਚਲੀ ਗਈ। ਕਹਿੰਦੇ ਬਾਬਾ ਅਮਰਦਾਸ, ਤੇਰੇ ਰੋਮ ਰੋਮ ਦੇ ਅੰਦਰ ਪ੍ਰਭੂ ਦਾ ਨਿਵਾਸ ਪ੍ਰਗਟ ਰੂਪ 'ਚ ਹੋ ਗਿਆ। ਹੁਣ ਤੂੰ ਇੱਧਰ ਜਾਵੇਂਗਾ, ਉੱਧਰੋਂ ਇੱਧਰ ਨੂੰ ਆਵੇਂਗਾ, ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਨੂੰ, ਕਿੰਨੇ ਜੀਵ ਪਰਮੇਸ਼ਰ ਦੇ ਹੁਕਮ ਨਾਲ ਮਰੇ ਹੋਏ ਤੇਰੇ ਨਾਲ ਛੂਹਣਗੇ, ਕੀੜੇ ਮਕੌੜੇ ਸਭ ਜਿਉਂਦੇ ਹੋ ਜਾਇਆ ਕਰਨਗੇ ਭਾਈ, ਹੁਣ ਅਸੀਂ ਉਹ ਦਰਸ਼ਨ ਕਰਨ ਆ ਜਾਇਆ ਕਰਾਂਗੇ। ਸੋ ਐਡਾ ਬੜਾ, ਐਡੀਆਂ ਸ਼ਕਤੀਆਂ ਦੇ ਹੁੰਦੇ ਹੋਏ ਆਪ ਥੱਲੇ ਗਿਰਦੇ ਨੇ, ਚਰਨ ਫੜ ਲਏ, ਉਹ ਫਿੱਕਾ ਬੋਲਦੇ ਨੇ, ਮਾੜੀਆਂ ਗੱਲਾਂ ਕਹਿੰਦੇ ਨੇ, ਬਹੁਤ ਤਾਨੇ ਬਾਣੇ ਦਿੰਦੇ ਨੇ ਕਿ ਤੂੰ ਦਾਸ ਹੋ ਗਏ, ਤੇਰੀ ਹਿੰਮਤ ਕਿਵੇਂ ਪਈ ਵੀ ਇਹਦੇ ਉੱਤੇ ਤੂੰ ਬੈਠ ਜਾਵੇਂ ਗੱਡੀ ਦੇ, ਸਾਡੇ ਹੁੰਦੇ ਹੋਏ ਅਸੀਂ ਗੁਰੂ ਪੁੱਤਰ, ਅਤੇ ਆਪ ਦੇ ਅੰਦਰੋਂ ਕੋਈ ਕ੍ਰੋਧ ਨਹੀਂ ਜਾਗਦਾ, ਨਿਮਰਤਾ ਹੀ ਨਿਮਰਤਾ ਹੈ, ਧੀਰਜ ਹੱਦ ਤੋਂ ਜ਼ਿਆਦੇ ਹੈ, ਐਂ ਲੱਗਦਾ ਵੀ ਧੀਰਜ ਦਾ ਘਰੇ ਹੀ ਨੇ। ਅਤੇ ਆਪਨੇ ਫਰਮਾਨ ਕੀਤਾ, ਕਹਿਣ ਲੱਗੇ ਹਮਰੋ ਤਾਨਿਆ ਤੇ ਆਹੇ ਕਠੋਰਾ, ਹੇ ਪ੍ਰਭੂ, ਹੇ ਗੁਰੂ ਸਾਹਿਬ ਸਾਹਿਬਜ਼ਾਦਿਓ, ਮੇਰਾ ਤਨ ਵੱਡੀ ਉਮਰ ਹੋਣ ਕਰਕੇ ਬੜਾ ਕਠੋਰ ਹੈ, ਤੁਮਰੋ ਚਰਨ ਮ੍ਰਿਦਲ ਲਈ ਬੋਰਾ, ਤੁਹਾਡਾ ਜਿਹੜਾ ਚਰਨ ਹੈ ਕਿੰਨਾ ਨਰਮ ਹੈ, ਕਿੰਨੀਆਂ ਉਂਗਲੀਆਂ ਨਰਮ ਨੇ ਤੁਹਾਡੀਆਂ, ਕਿੰਨਾ ਤੁਹਾਡਾ ਚਰਨ ਨਰਮ ਹੈ, ਅਤੇ ਇਹ ਬੱਜਰ ਸਰੀਰ ਨਾਲ ਤੁਸੀਂ ਲਾਇਆ ਇਹਦੇ ਨਾਲ, ਪਾਤਸ਼ਾਹੋ ਮਾਫ਼ੀ ਦਿਓ, ਕਿਤੇ ਐਸਾ ਤਾਂ ਨਹੀਂ ਹੋਇਆ ਵੀ ਤੁਹਾਡੇ ਚੋਟ ਲੱਗ ਗਈ, ਲਾਗੀ ਹੋਗ ਕਿਛ ਚੋਟ ਮਹਾਨਾ, ਖਿਮਾ ਕਰੋ ਗੁਰ ਸਤ ਸੁਤ ਬਲਵਾਨਾ, ਹੇ ਗੁਰੂ ਸੁਤ ਜੀ, ਅਤੇ ਤੁਸੀਂ ਤਾਂ ਸਦਾ ਹੀ ਪੂਜਨੀਕ ਹੋ, ਠੀਕ ਕਰਿਆ ਤੁਸੀਂ ਮੈਨੂੰ ਸਜ਼ਾ ਦਿੱਤੀ, ਮੈਂ ਆਦਰ ਸਤ ਤੁਸੀਂ ਮੈਨੂੰ ਭੇਜਦੇ ਸੁਨੇਹਾ, ਮੈਂ ਬਾਹਰ ਆ ਕੇ ਤੁਹਾਡਾ ਸਤਿਕਾਰ ਕਰਨਾ ਸੀ, ਕਿੰਨੀ ਨਿਮਰਤਾ ਹੈ, ਕਿੰਨੀ ਤੇਜ ਹੈ, ਕੋਈ ਬਚਨ ਨਹੀਂ ਮੁੱਖ ਤੋਂ ਕਹਿ ਰਹੇ, ਕੋਈ ਕਹਿ ਦੇਣ ਉਸੇ ਵੇਲੇ ਹੋ ਜਾਣਾ ਸੀ, ਕਿਉਂਕਿ ਗੁਰੂ ਨਾਨਕ ਦਾ ਨਿਵਾਸ ਸੀ। ਸੋ ਇਸ ਤਰ੍ਹਾਂ ਗੁਰੂ ਦਸ਼ਮੇਸ਼ ਪਿਤਾ ਫਰਮਾਨ ਕਰਦੇ ਹਾਂ ਕਿ ਪ੍ਰੇਮੀਓ, ਜੇ ਬੰਦਗੀ ਕਰਨੀ ਹੈ, ਸੱਚ ਦੇ ਰਾਹ 'ਤੇ ਚੱਲਣਾ, ਤਾਂ ਆਪਣੇ ਜਿਹੜੇ ਤਨ ਹੈ ਇਸ ਨੂੰ ਧੀਰਜ ਦਾ ਘਰ ਬਣਾ ਲਓ, ਇਸ ਤਰ੍ਹਾਂ ਫਰਮਾਨ ਕਰਦੇ ਹਾਂ, ਬਣਾ ਲੈ ਪਿਆਰਿਆ ਧੀਰਜ ਤਾਮ ਤਨ ਮਾਨੇ ਪਿਆਰਿਆ ਧੀਰਜ ਤਾਮ ਤਨ ਆਪਣਾ। ਕਹਿੰਦੇ ਧੀਰਜ ਦਾ ਧਾਮ ਬਣਾ ਲਿਆ ਜੇ ਨਾਮ ਜਪਣਾ, ਕਾਲਾ ਨਾ ਹੋ, ਫਰਸਟ੍ਰੇਸ਼ਨ ਨਾ ਲਿਆ, ਜੇ ਚੰਝਲਾਹਟ ਨਾ ਲਿਆ, ਗਲਤ ਕੰਮ ਹੋ ਜਾਂਦੇ। ਧੀਰਜ ਬਣਾ ਲੈ, ਧੀਰਜ ਦਾ ਧਾਮ ਬਣਾ ਲੈ, ਬੁੱਧ ਸੋ ਦੀਪਕ ਜਿਉਂ ਹੋ ਜਾ। ਬੁੱਧੀ ਜਿਹੜੀ ਹੈ ਦੀਵਾ ਜਿਵੇਂ ਜਲਦਾ ਚਾਨਣ ਹੁੰਦਾ, ਐਂ ਚਾਨਣਾ ਹੋ ਜਾਏਗਾ, ਹਨੇਰਾ ਇਹਦੇ 'ਚੋਂ ਨਿਕਲ ਜਾਏਗਾ ਜਦੋਂ ਤੈਂ ਧੀਰਜ ਧਾਮ ਬਣਾ। ਜਿੰਨੇ ਵੱਡੇ ਬੰਦੇ ਹੋਏ ਨੇ ਸਭ ਧੀਰਜੀ ਹੋਏ ਨੇ, ਕਾਲੇ ਨਹੀਂ ਹੋਏ। ਅਸੀਂ ਜਾਂ ਛੋਟੇ ਛੋਟੇ ਪੜ੍ਹਦੇ ਹੁੰਦੇ, ਇੱਕ ਉਹਦੇ 'ਚ ਲਿਖਿਆ ਹੋਇਆ ਸੀ ਕਿ ਇੱਕ ਕੋਈ ਪ੍ਰੇਮੀ ਸੀ, ਉਹਨੇ ਬਹੁਤ ਪਿਆਰ ਦੇ ਨਾਲ ਇੱਕ ਕੁੱਤਾ ਪਾਲਿਆ, ਅਤੇ ਜਦੋਂ ਗਿਆ ਬੱਚਾ ਪਿਆ ਸੀ, ਬੱਚੇ ਦੇ ਕੋਲ ਕੁੱਤੇ ਨੂੰ ਛੱਡ ਗਿਆ। ਉਹਦੇ ਬਾਅਦ ਬੱਚਾ ਉੱਠਿਆ ਤਾਂ ਉਸੇ ਥਾਂ ਦੇ ਉੱਤੇ ਕੋਈ ਬਘਿਆੜ ਆ ਗਿਆ ਬੱਚੇ ਨੂੰ ਚੱਕਣੇ, ਕੁੱਤੇ ਨੇ ਲਹੂ ਲੁਹਾਨ ਹੋ ਕੇ ਬਘਿਆੜ ਮਾਰ ਦਿੱਤਾ, ਅਤੇ ਬੱਚਾ ਖੇਲਦਾ, ਬੱਚੇ ਤੱਕ ਨਹੀਂ ਗੱਲ ਜਾਣ ਦਿੱਤੀ, ਆਪ ਦਰਵਾਜ਼ੇ ਅੱਗੇ ਆ ਕੇ ਮਾਲਕ ਦੇ ਇੰਤਜ਼ਾਰ ਕਰਨ ਲੱਗ ਗਈ। ਜਦੋਂ ਮਾਲਕ ਆਇਆ, ਉਹਨੇ ਦੇਖਿਆ ਵੀ ਪੰਘੂੜੇ 'ਤੇ ਬੱਚਾ ਤਾਂ ਹੈ ਨਹੀਂ, ਆਹ ਕੀ ਹੋ ਗਿਆ। ਕੁੱਤੇ ਵੱਲ ਦੇਖਿਆ, ਲਹੂ ਲੁਹਾਨ ਹੋਇਆ ਪਿਆ, ਕਹਿੰਦਾ ਲੈ ਵੀ ਕੁੱਤੇ ਨੇ ਖਾ ਲਿਆ ਮੇਰਾ ਪੁੱਤ। ਉਸੇ ਵੇਲੇ ਉਹਨੇ ਤਲਵਾਰ ਕੱਢ ਕੇ ਟੁਕੜੇ ਕਰਦੇ ਕੁੱਤੇ। ਅੱਗੇ ਗਿਆ ਤਾਂ ਹੈਰਾਨ ਹੋ ਗਿਆ ਵੀ ਇਹ ਤਾਂ ਬਘਿਆੜ ਪਿਆ, ਬਘਿਆੜ ਮਾਰਿਆ। ਅੱਗੇ ਗਿਆ, ਬੱਚਾ ਖੇਲਦਾ, ਰੋਇਆ ਫਿਰ ਉਹ ਬਹੁਤ ਵੀ ਮੈਂ ਕਿੱਡੀ ਕਾਲੀ ਕੀਤੀ। ਕਾਲਿਆਂ ਅੱਗੇ ਟੋਏ ਕਹਿੰਦੇ ਨੇ। ਧੀਰਜ ਰੂਹਾਨੀ ਗੁਣ ਹੈ। ਧੀਰਜ ਮਹਾਰਾਜ ਕਹਿੰਦੇ ਧੀਰਜ ਧਾਮ ਬਣਾਏ ਹੈ ਤਾਂ, ਕਹਿੰਦੇ ਧੀਰਜ ਦਾ ਘਰ ਬਣਾ ਲੈ ਇਸ ਤਨ ਨੂੰ, ਕਾਲਾ ਨਾ ਹੋ। ਇੱਕ ਵੱਡਾ ਫਿਲਾਸਫਰ ਸੁਕਰਾਤ ਹੋਇਆ ਯੂਨਾਨ ਦਾ, ਉਹ ਸ਼ਾਦੀ ਨਹੀਂ ਸੀ ਕਰਾ ਰਿਹਾ। ਮਾਂ ਬਾਪ ਬੜੇ ਜ਼ੋਰ ਲਾ ਰਹੇ ਸੀ ਵੀ ਤੂੰ ਸ਼ਾਦੀ ਕਰਾ, ਸ਼ਾਦੀ ਕਰਾ। ਅਖੀਰ ਜਦ ਕੋਈ ਸੁਗੰਧਾਂ ਵਗੈਰਾ ਖਾਧੀਆਂ, ਉਹ ਕਹਿੰਦਾ ਫਿਰ ਮੈਂ ਆਪਣੀ ਮਰਜ਼ੀ ਨਾਲ ਪਤਨੀ ਛਾਂਟਾਂਗਾ। ਕਹਿੰਦੇ ਠੀਕ ਹੈ, ਇਹ ਸ਼ਰਤ ਸਾਨੂੰ ਮੰਜ਼ੂਰ। ਉਸ ਵੇਲੇ ਉਹਨੇ ਕਿਹਾ ਵੀ ਮੈਨੂੰ ਉਹ ਪਤਨੀ ਚਾਹੀਦੀ ਹੈ ਜਿਹੜੀ ਮੇਰੇ ਨਾਲ ਦਿਨ 'ਚ ਲੜਦੀ ਹੋਈ ਰਹੇ, ਕਦੇ ਖੁਸ਼ ਹੋ ਕੇ ਬੋਲੇ ਹੀ ਨਾ। ਸਾਰੇ ਹੈਰਾਨ ਹੋ ਗਏ ਵੀ ਆਹ ਕੀ ਕਲਾ ਕਲੇਸ਼ ਦਾ ਘਰ ਬਣਾਉਣ ਲੱਗਿਆ, ਵੀ ਲੜਾਕੀ ਚਾਹੀਦੀ ਹੈ ਮੈਨੂੰ ਜਿਹੜੀ ਪੈਰ ਪੈਰ 'ਤੇ ਮੈਨੂੰ ਟੋਕੇ, ਪੈਰ ਪੈਰ 'ਤੇ ਮੇਰੇ ਨਾਲ ਲੜਦੀ ਰਹੇ। ਅਖੀਰ ਐਸੀ ਲੜਕੀ ਲੱਭ ਗਈ ਜਿਹਨੇ ਕਦੇ ਵੀ ਉਹਨੂੰ ਸਪੇਅਰ ਨਾ ਕਰੇ, ਅਤੇ ਇੱਧਰ ਇਹ ਕਦੇ ਵੀ ਗੁੱਸੇ 'ਚ ਨਹੀਂ ਆਇਆ, ਪੂਰੀ ਧੀਰੇ 'ਚ ਰਿਹਾ ਕਰੇ, ਦਿਨ ਰਾਤ ਲਿਖਦਾ ਰਿਹਾ ਕਰੇ। ਬੜੀਆਂ ਇਹਦੀਆਂ ਥਿਊਰੀਆਂ ਨੇ ਸੁਕਰਾਤ ਦੀਆਂ, ਬੜਾ ਕੁਛ ਲਿਖਿਆ ਇਸਨੇ। ਅਤੇ ਉਸ ਤੋਂ ਬਾਅਦ ਇੱਕ ਦਿਨ ਉਹਦੇ ਮਨ 'ਚ ਆਇਆ ਘਰਵਾਲੀ ਦੇ ਵੀ ਮੈਂ ਅੱਜ ਇਹਦਾ ਧੀਰਜ ਤੋੜ ਕੇ ਛੱਡਣਾ। ਇਹ ਕਿਉਂ ਨਹੀਂ ਗੁੱਸੇ ਹੁੰਦਾ? ਨਾਲ ਦੀਆਂ ਨੇ ਕਹਿਣਾ ਵੀ ਦੇਖ ਇਹ ਜਿਹਾ ਚੰਗਾ ਹੈ, ਤੂੰ ਕਿੰਨਾ ਇਹਦੇ ਨਾਲ ਲਾਭ ਭਾਵ ਦਾ ਨਾਲ ਬੋਲਦੀਆਂ, ਕਿੰਨਾ ਫਿੱਕਾ ਬੋਲਦੀਆਂ, ਪੈਰ ਪੈਰ 'ਤੇ ਇਹਨੂੰ ਟੋਕਦੀਆਂ, ਪਰ ਇਹ ਮਜਾਲ ਹੈ ਆਪਣੇ ਚਿੱਤ ਦੀ ਸ਼ਾਂਤੀ ਗੁਆ ਦੇਵੇ, ਉਵੇਂ ਹੀ ਰਹਿੰਦਾ, ਬੋਲਦਾ ਹੀ ਨਹੀਂ ਹੈ, ਚੁੱਪ ਕਰਕੇ ਸਭ ਸਹੀ ਜਾਂਦਾ। ਕਹਿਣ ਲੱਗੀ ਮੈਂ ਅੱਜ ਤੁਹਾਨੂੰ ਦਿਖਾਊਂ ਕਰਕੇ, ਕਿਵੇਂ ਨਹੀਂ ਕਰਦਾ, ਮੈਂ ਹੀ ਨਹੀਂ ਅਜੇ ਤਾਈਂ ਕੁਛ ਕਿਹਾ ਕਿ ਮੈਂ ਸਹੀ ਕਹਿ ਦੇਵਾਂ ਤਾਂ ਮੈਂ ਤਾਂ ਇਹਨੂੰ ਕਰ ਦੂੰ। ਉਸਨੇ ਕਰਦਾ ਜਿਹੜਾ ਕੂੜਾ ਸੀ, ਮਾੜਾ ਕੂੜਾ, ਉਹ ਪਾ ਲਿਆ ਇੱਕ ਚੱਕਰੇ 'ਚ, ਕੋਠੇ 'ਤੇ ਚੜ੍ਹ ਗਈ। ਜਦੋਂ ਆਇਆ ਸਿਰ 'ਚ ਮਾਰਿਆ ਉਹਨੇ, ਉਹ ਜਿੰਨਾ ਸੀ ਗੰਦ ਬੰਦੇ ਦੇ ਕੱਪੜਿਆਂ 'ਤੇ ਪੈ ਗਿਆ। ਉਸ ਵੇਲੇ ਮੌਕਾ ਸੀ ਕਿ ਇਹ ਗਾਲਾਂ ਕੱਢਣ ਲੱਗ ਜਾਂਦਾ, ਲੇਕਿਨ ਹੋਇਆ ਕਿ ਉੱਪਰ ਨੂੰ ਦੇਖਿਆ, ਹੱਸ ਪਿਆ, ਕਹਿੰਦੇ ਮਹਾਰਾਜ ਮੈਂ ਤਾਂ ਇਹ ਸਮਝਦਾ ਸੀ ਵੀ ਗੱਜਣ ਵਾਲੇ ਬੱਦਲ ਕਦੇ ਵਰਸਦੇ ਨਹੀਂ ਹੈ, ਤੁਸੀਂ ਤਾਂ ਨਾਲ ਗੱਜਦੇ ਵੀ ਰਹਿੰਦੇ ਹੋ ਅਤੇ ਵਰਸਦੇ ਵੀ ਹੋ, ਦੋਵੇਂ ਗੱਲਾਂ ਕਰਦੇ। ਦਿਨ ਰਾਤ ਗੱਜਦੇ ਵੀ ਹੋਣ ਅਤੇ ਬਰਸ ਵੀ ਪਏ ਹੋਣ। ਐਡਾ ਵੱਡਾ ਉਹਦਾ ਜਿਗਰਾ ਸੀ। ਇੱਕ ਬਾਦਸ਼ਾਹ ਹੋਇਆ ਜਿਸਦਾ ਨਾਮ ਇਬਰਾਹਿਮ ਆਜ਼ਮ ਸੀ। 6 ਸਾਲ ਕਬੀਰ ਸਾਹਿਬ ਦੀ ਸੇਵਾ ਕਰਨ ਤੋਂ ਬਾਅਦ ਮਾਤਾ ਜੀ ਨੇ ਕਿਹਾ ਕਿ ਤੁਸੀਂ ਇਹਨੂੰ ਨਾਮ ਦਿਓ। ਉਹ ਕਹਿਣ ਲੱਗੇ ਨਾਮ ਇੰਨੀ ਛੇਤੀ ਨਹੀਂ ਦਿੱਤਾ ਜਾਂਦਾ, ਨਾਮ ਦਾ ਗਾਹਕ ਹੋਣਾ ਚਾਹੀਦਾ ਪਹਿਲਾਂ। ਜਦ ਤੱਕ ਮੁੱਲ ਨਾ ਤਾਰੇ ਉੱਨੀ ਦੇਰ ਤੱਕ ਨਾਮ ਦੇਣਾ ਐਵੇਂ ਹੀ ਹੁੰਦਾ, ਕੋਈ ਮਤਲਬ ਨਹੀਂ ਹੁੰਦਾ ਨਾਮ ਦਾ। ਨਾਮ ਦਾ ਗਾਹਕ ਕੋਈ ਕੋਈ ਹੁੰਦਾ, ਸਾਰਾ ਸੰਸਾਰ ਨਹੀਂ ਹੁੰਦਾ। ਕਹਿਣ ਲੱਗੀ ਮਹਾਰਾਜ ਸੇਵਾ ਕਰਦਾ, ਦੇਖੋ ਕਿਵੇਂ ਸਾਧੂਆਂ ਸੰਤਾਂ ਦੀ ਸੇਵਾ ਕਰਦਾ, ਬਾਦਸ਼ਾਹ ਹੋ ਕੇ ਕਰਦਾ। ਕਹਿੰਦੇ ਅਜੇ ਬਾਦਸ਼ਾਹ ਹੈ, ਅਜੇ ਸੇਵਾ ਨਹੀਂ ਹੈ। ਕਹਿਣ ਲੱਗੇ ਐਂ ਕਰੀ, ਜੇ ਘਰ ਦਾ ਕੂੜਾ ਕਰਕਟ ਪਰਾਤ 'ਚ ਪਾ ਲਈ ਤਸਲੇ 'ਚ, ਅਤੇ ਜਦੋਂ ਇਹ ਇਸ਼ਨਾਨ ਕਰਕੇ ਆਏਗਾ ਤਾਂ ਸਿਰ 'ਚ ਪਾ ਲਈ, ਫਿਰ ਦੇਖੀ ਕੀ ਕਹਿੰਦੇ। ਜਦੋਂ ਇਹ ਇਸ਼ਨਾਨ ਕਰਕੇ ਆਇਆ ਗੰਗਾ ਤੋਂ ਦੁਪਹਿਰ ਦੇ ਵੇਲੇ, ਤਾਂ ਉਹਨੇ ਸਿਰ 'ਚ ਪਾਤਾ। ਉਸ ਵੇਲੇ ਇੱਕ ਭਰਾ ਗਿਆ, ਕਹਿੰਦਾ ਹੁੰਦਾ ਮੈਂ ਆਪਣੇ ਰਾਜ 'ਚ ਮੈਂ ਦੱਸਦਾ ਵੀ ਕਿਵੇਂ ਕੂੜਾ ਪਾਈ। ਕਹਿੰਦੇ ਕੀ ਕਹਿੰਦਾ ਸੀ? ਕਹਿੰਦੇ ਐਂ ਕਹਿੰਦੇ, ਕਹਿੰਦੇ ਅਜੇ ਇਹਦਾ ਤਨ ਜਿਹੜਾ ਧੀਰਜ ਨਹੀਂ ਬਣਿਆ, ਧੀਰਜ ਨਹੀਂ ਅਜੇ ਆਇਆ ਇਹਦੇ ਅੰਦਰ। ਅਜੇ ਮਾਣ ਹੈ, ਮਾਣ ਜਿਹਦਾ ਟੁੱਟ ਜਾਵੇ ਉਹਦੇ ਅੰਦਰ ਧੀਰਜ ਆਉਂਦੀ ਹੈ, ਦੂਏ ਦੇ ਅੰਦਰ ਨਹੀਂ ਆਇਆ ਕਰਦੀ। ਹਉਮੈ ਜਿਹੜੀ ਹੈ ਇਹ ਧੀਰਜ ਨਹੀਂ ਆਉਣ ਦਿੰਦੀ, ਹਉਮੈ ਕ੍ਰੋਧ ਵਿੱਚ ਆਉਂਦੀ ਹੈ। ਜਿਹਨੇ ਹਉਮੈ ਦਾ ਨਾਸ਼ ਕਰ ਲਿਆ ਉਹਨੂੰ ਕ੍ਰੋਧ ਨਹੀਂ ਆਇਆ ਕਰਦਾ। ਸੋ ਇਸ ਤਰ੍ਹਾਂ 6 ਸਾਲ ਹੋਰ ਲੰਘੇ, 12 ਸਾਲ ਲੰਘੇ। ਕਬੀਰ ਸਾਹਿਬ ਕਹਿਣ ਲੱਗੇ ਹੁਣ ਟੈਸਟ ਕਰ। ਦੁਬਾਰਾ ਕਰਿਆ, ਉੱਥੇ ਹੀ ਖੜਾ ਹੋ ਗਿਆ। ਕਹਿਣ ਲੱਗਿਆ ਮਾਤਾ ਤੂੰ ਤਾਂ ਮੇਰੇ ਸਿਰ ਵਿੱਚ ਕੇਸਰ ਪਾਤਾ। ਖੁਸ਼ ਹੋਇਆ, ਨੱਚਦਾ। ਸੋ ਮਹਾਰਾਜ ਕਹਿੰਦੇ ਗੁਰੂ ਸਿਮੇਸ਼ ਪਿਤਾ ਕਿ ਧੀਰਜ ਧਾਮ ਬਣਾਏ ਹੈ ਤਨ, ਬੁੱਧ ਸੋ ਦੀਪ ਕਿ ਜਿਉਂ ਉਜਿਆਰੇ। ਐਂ ਬੁੱਧੀ ਨੂੰ ਉਜਿਆਰੇ ਕਰੋ ਧੀਰਜ ਦਾ ਧਾਮ ਬਣਾ ਕੇ, ਅਸੀਂ ਤਾਂ ਮਾੜੀ ਮਾੜੀ ਗੱਲ 'ਤੇ ਗੁੱਸੇ ਹੋ ਜਾਂਦੇ ਹਾਂ, ਇਹ ਨਾਮ ਕਿਵੇਂ ਚੱਲ ਸਕਦਾ, ਕਿਵੇਂ ਅੰਦਰ ਵਾਸਾ ਕਰ ਸਕਦਾ। ਸੋ ਇਹ ਜੋ ਰਹਿਤ ਸੀ ਇਹ 5ਵੀਂ ਸੀਗੀ ਧੀਰਜ। 6ਵੀਂ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਰਾਜਨ, 6ਵੀਂ ਚੀਜ਼ ਹੁੰਦੀ ਹੈ ਖੇਵਾ। ਖੇਵਾ ਹੋਇਆ ਕਰਦੀ ਹੈ ਆਪਣੇ ਵਿੱਚ ਬਲ ਹੈ, ਅਤੇ ਬਲ ਦੇ ਨਾਲ ਕਿਸੇ ਦਾ ਬੁਰਾ ਕਰ ਸਕਦੇ ਹਾਂ ਜਿਹਨੇ ਸਾਡੇ ਨਾਲ ਕਰਿਆ। ਅਤੇ ਲੇਕਿਨ ਬਲ ਹੁੰਦੇ ਸੁਣਦੇ ਫਿਰ ਨੇਕੀ ਕਰ ਦੇਣੀ, ਕਹਿੰਦੇ ਖੇਵਾ ਹੋਇਆ ਕਰਦੀ। ਖਸ਼ਟਮ ਯਮ ਹੈ ਖੇਵਾ ਸੁਹਾਈ, ਮਨ ਮੈਂ ਛੋਭ ਨਾ ਕਵੇ ਉਠਾਈ। ਮਨ ਵਿੱਚ ਗੁੱਸਾ ਆਉਣਾ ਹੀ ਨਾ, ਕ੍ਰੋਧ ਆਉਣਾ ਹੀ ਨਾ। ਭਲਾ ਕੇ ਬੁਰਾ ਬਖਾਨਾ ਹੈ ਜੋ ਇਹ ਲੋਕ, ਚਾਹੇ ਮਾੜਾ ਕਹਿਣ ਚਾਹੇ ਚੰਗਾ ਕਹਿਣ, ਕੁਛ ਕਹੀ ਜਾਣ। ਸਹਿਨਸ਼ੀਲ ਮਨ ਸਭ ਤੇ ਹੋਏ, ਸਹਿਨਸ਼ੀਲਤਾ ਚ ਮਨ ਹੋਏ। ਸੋ ਇਹ ਰੂਹਾਨੀ ਗੁਣ ਹੈ ਜਿਹਨੂੰ ਖਿਵਾ ਕਹਿੰਦੇ ਆ। ਇਹ ਵੱਡਿਆਂ 'ਚ ਹੁੰਦੀ ਹੈ, ਮਾੜਿਆਂ 'ਚ ਨਹੀਂ ਹੁੰਦੀ, ਸ਼ਕਤੀਵਾਨਾਂ 'ਚ ਹੋਇਆ ਕਰਦੀ ਹੈ। ਗੁਰੂ ਅੰਗਦ ਸਾਹਿਬ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਬਾਅਦ ਆਪਨੇ ਖਡੂਰ ਨਿਵਾਸ ਕਰ ਲਿਆ, ਅਤੇ ਉੱਥੇ ਆਪ ਰਹਿੰਦੇ ਨੇ। ਸੰਗਤਾਂ ਦੂਰ ਦਰਾਜ ਤੋਂ ਆਉਂਦੀਆਂ, ਸਤਸੰਗ ਸੁਣਦੀਆਂ, ਪਰ ਉਸ ਪਿੰਡ ਦੇ ਜੋ ਬੰਦੇ ਸੀ, ਪਿੰਡ ਵਿੱਚ ਰਹਿੰਦੇ ਸੰਦੇ ਜਾਣਦੇ ਨਹੀਂ ਸੀ ਵੀ ਇਹ ਗੁਰੂ ਨੇ ਕੀ ਇਹਨਾਂ 'ਚ ਸ਼ਕਤੀ ਹੈ। ਇਹ ਸਮਝਦੇ ਸੀ ਵੀ ਆਹ ਖੱਤਰੀਆਂ ਦੇ ਮਹਿਮਾਨ ਆਇਆ, ਬੜੇ ਲੋਕ ਇਹਦੇ ਕੋਲ ਆਉਂਦੇ ਨੇ, ਇਹ ਕੀ ਕਰਨ ਆਉਂਦੇ ਨੇ। ਲੇਕਿਨ ਭਾਗਾਂ 'ਚ ਨਹੀਂ ਸੀ ਵੀ ਉਹ ਸੰਗਤ ਕਰ ਲੈਣ। ਅਤੇ ਉਸੇ ਪਿੰਡ ਦੇ ਅੰਦਰ ਇੱਕ ਤਫਾ ਰਹਿੰਦਾ ਸੀ। ਉਹ ਤਫਾ ਜਿਹੜਾ ਸੀ ਚਿਲੇ ਚੁਲੇ ਕੱਟਦਾ ਰਹਿੰਦਾ, ਅਤੇ ਉਹਦੇ ਨਾਲ ਕੁਛ ਮਾੜੀ ਮੋਟੀ ਜੀ ਸ਼ਕਤੀ ਉਹਦੇ ਕੋਲ ਆ ਗਈ। ਕਿਸੇ ਦੀ ਗੱਲ ਦਿਲ ਦੀ ਬੁੱਝ ਲਈ, ਕਿਸੇ ਦਾ ਜਵਾਕ ਬਿਮਾਰ ਕਰਦਾ, ਕਿਸੇ ਦਾ ਰਾਜੀ ਕਰਦਾ, ਕਿਸੇ ਦੀ ਮੈਂ ਦੁੱਧ ਦੇਣ ਲਾ ਤੀ, ਕਿਸੇ ਦੀ ਹਟਾ ਤੀ, ਇਹੋ ਜਿਹੇ ਨਾਟਕ ਚੇਟ ਕਰਦਾ ਹੁੰਦਾ। ਨਾਟਕ ਚੇਟ ਕੀ ਏ ਕੁਗਾਜਾ, ਪ੍ਰਭ ਲੋਗਨ ਕੋ ਆਵਤ ਲਾਇ। ਅਤੇ ਉਹਦੇ ਅੰਦਰ ਗੁਰੂ ਮਹਾਰਾਜ ਵਾਸਤੇ ਇੰਨੀ ਈਰਖਾ ਸੀ, ਅਤੇ ਉਹ ਜਲਦਾ ਰਹਿੰਦਾ ਸੀ। ਕਹਿੰਦਾ ਦੇਖੋ ਗ੍ਰਿਸਤੀ ਹੈ, ਘਰ ਵਿੱਚ ਰਹਿੰਦਾ, ਇਹਦਾ ਕੀ ਹੱਕ ਹੈ ਵੀ ਲੋਕ ਇਹਨੂੰ ਆ ਕੇ ਮੱਥਾ ਟੇਕਣ, ਅਤੇ ਇਹਦੇ ਚਰਨਾਂ 'ਤੇ ਮਾਇਆ ਭੇਟ ਕਰਨ, ਰਾਸ਼ਨ ਭੇਟ ਕਰਨ। ਹਾਲਾਂਕਿ ਮਹਾਂਪੁਰਸ਼ਾਂ ਨੂੰ ਕੋਈ ਲੋੜ ਨਹੀਂ ਹੁੰਦੀ ਸੰਸਾਰ ਦਾ ਭਲਾ ਕਰਨ ਹਿੱਤ, ਉਹਨਾਂ ਤੋਂ ਦਾਨ ਕਢਾ ਲਿਆ ਕਰਦੇ ਨੇ, ਆਪਣਾ ਨਹੀਂ ਕੋਈ ਵੀ ਗਰਜ ਹੁੰਦੀ। ਬਹੁਤ ਮਹਾਤਮਾ ਨੇ ਚੰਗਾ ਬੰਦਾ ਦੇਖ ਕੇ ਵੀ ਤੂੰ ਦਾਨ ਨਹੀਂ ਕੱਢਦਾ ਭਾਈ, ਲੰਗਰ ਕਰ, ਲੰਗਰ ਕਰਾ ਦਿੰਦੇ ਨੇ ਵੀ ਇਹਦੇ ਵਿਘਨਾਂ ਦਾ ਨਾਸ ਹੋ ਜਾਵੇ। ਸੋ ਕਹਿਣ ਲੱਗਿਆ ਵੀ ਦੇਖੋ, ਨਾਲ ਇਹ ਕਰਦਾ ਕਿ ਜਿਹੜੇ ਇਹਨਾਂ ਕੋਲ ਆਉਂਦੇ ਆ ਮੇਰੇ ਕੋਲ ਨਹੀਂ ਆਉਂਦੇ। ਅੰਦਰੋਂ ਜਾਣਦਾ ਹੈ ਵੀ ਇਹ ਬਹੁਤ ਉੱਚੇ ਨੇ, ਬਾਹਰੋਂ ਇਹ ਕਹਿਣਾ ਚਾਹੁੰਦਾ ਵੀ ਇਹ ਕੁਛ ਨਹੀਂ ਹੈਗੇ, ਐਵੇਂ ਗ੍ਰਿਸਤੀ ਨੇ, ਲੋਕ ਮੱਥੇ ਟੇਕੀ ਜਾਂਦੇ ਨੇ ਆ ਕੇ ਇਹਨਾਂ ਨੂੰ। ਸੋ ਬੜੀ ਈਰਖਾ ਹੈ, ਤੇ ਨਿੰਦਿਆ ਵੀ ਕਰਦਾ ਰਹਿੰਦਾ। ਜਿਹੜੇ ਉਹਦੇ ਕੋਲ ਜਾਂਦੇ ਨੇ ਸਾਰੇ ਪਿੰਡ ਦੇ ਜੱਟ ਖੈਰੇ ਗੋਦ ਦੇ ਉਹਦੇ ਕੋਲ ਜਾਂਦੇ ਨੇ, ਉਹਦੇ ਸੇਵਕ ਨੇ, ਮੇਲਾ ਲੱਗਦਾ ਉੱਥੇ ਭੇਟਾ ਲੈ ਕੇ ਜਾਂਦੇ ਨੇ। ਲੇਕਿਨ ਇਹ ਸੇਵਕ ਸੂਵਕ ਨਹੀਂ ਹੁੰਦੀ ਦੁਨੀਆ, ਇਹ ਤਾਂ ਗਰਜ ਦੀ ਬੰਨੀ ਹੁੰਦੀ ਹੈ, ਜਿੱਥੋਂ ਕੰਮ ਬਣ ਜਾਵੇ ਉੱਥੇ ਜਾਣਾ, ਜਿੱਥੇ ਨਾ ਬਣੇ ਉੱਥੋਂ ਹਟ ਜਾਂਦੇ। ਸੋ ਹਰ ਵਕਤ ਮਨ 'ਚ ਈਰਖਾ ਰੱਖਦਾ। ਇੱਕ ਵਾਰੀ ਐਸਾ ਹੋਇਆ ਕਿ ਮੀਂਹ ਅਗੇਤੇ ਪੈ ਗਏ ਅਤੇ ਉਹਨਾਂ ਨੇ ਫਸਲਾਂ ਬੀਜ ਦਿੱਤੀਆਂ, ਚਰੀਆਂ ਬੀਜਤੀਆਂ, ਮੱਕੀਆਂ ਬੀਜਤੀਆਂ, ਕਪਾਹਾਂ ਬੀਜਤੀਆਂ। ਉਹਦੇ ਬਾਅਦ ਕਾਫੀ ਸਮਾਂ ਲੰਘ ਗਿਆ, ਮੀਂਹ ਨਹੀਂ ਪੈਣ ਚਾਹੁੰਦਾ ਅਤੇ ਉਹ ਤਪੇ ਦੇ ਕੋਲ ਗਏ, ਜਾ ਕੇ ਕਹਿਣ ਲੱਗੇ, ਤਪਾ ਜੀ, ਅਸੀਂ ਤਾਂ ਤੁਹਾਡੇ ਚੇਲੇ ਹਾਂ, ਹਰ ਵਕਤ ਤੁਹਾਨੂੰ ਮੰਨਦੇ ਹਾਂ, ਗੁੜ ਵੀ ਲਿਆਉਂਦੇ ਹਾਂ, ਕਪਾਹ ਵੀ ਲਿਆ ਕੇ ਭੇਟਾ ਕਰਦੇ ਹਾਂ, ਕਣਕ ਨਿਕਲਦੀ ਆ ਕਣਕ ਵੀ ਲਿਆਉਂਦੇ ਹਾਂ, ਮੱਕੀ ਨਿਕਲਦੀ ਆ ਮੱਕੀ ਲਿਆਉਂਦੇ ਹਾਂ, ਮੱਝ ਸੂੰਦੀ ਹੈ ਤਾਂ ਪਹਿਲਾਂ ਦੁੱਧ ਪੀਣ ਤੋਂ ਤੁਹਾਡੇ ਵਾਸਤੇ ਲਿਆਉਂਦੇ ਹਾਂ, ਘਿਓ ਜੋੜਦੇ ਹਾਂ ਤਾਂ ਪਹਿਲਾਂ ਘਿਓ ਤੁਹਾਡੇ ਲਿਆ ਕੇ ਭੇਟਾ ਕਰਦੇ ਹਾਂ, ਅਤੇ ਮਹਾਰਾਜ ਤੁਸੀਂ ਇਸ ਵਾਸਤੇ ਹੋ ਕਿ ਸਾਡੀ ਰਾਖੀ ਕਰੋ, ਅਤੇ ਸਾਡੀ ਰਾਖੀ ਤਾਂ ਹੁੰਦੀ ਹੈ ਜੇ ਫਸਲ ਹੋਵੇ, ਨਹੀਂ ਅਸੀਂ ਮਰ ਜਾਵਾਂਗੇ, ਅਸੀਂ ਕਿੱਥੋਂ ਦਾਨ ਕਰਾਂਗੇ ਜੇ ਫਸਲ ਹੀ ਨਾ ਹੋਵੇ। ਸੋ ਉਸ ਵੇਲੇ ਉਹਨੂੰ ਮੌਕਾ ਮਿਲ ਗਿਆ, ਉਹ ਕਹਿਣ ਲੱਗਿਆ ਮੈਂ ਕੀ ਕਰਾਂ, ਇਹ ਤਾਂ ਗਲਤੀ ਤੁਹਾਡੀ ਹੈ, ਮੈਂ ਕੁਛ ਨਹੀਂ ਕਰ ਸਕਦਾ। ਕਹਿੰਦੇ ਸਾਨੂੰ ਦੱਸੋ, ਅਸੀਂ ਗਲਤੀ ਦੂਰ ਕਰ ਦਾਂਗੇ। ਕਹਿਣ ਲੱਗਿਆ ਗਲਤੀ ਤਾਂ ਤੁਹਾਡੇ ਅੱਖਾਂ ਦੇ ਸਾਹਮਣੇ ਨਹੀਂ ਦਿਖਦੀ ਹੈ। ਕਹਿੰਦੇ ਮਹਾਰਾਜ ਦੱਸੋ ਤਾਂ ਸਹੀ ਕੀ ਹੈ। ਕਹਿੰਦਾ ਕੀ ਦੱਸਣਾ ਤੁਹਾਨੂੰ, ਮੈਂ ਹੁਣ ਬੋਲ ਕੇ ਹੀ ਦੱਸਾਂ, ਤੁਸੀਂ ਅੰਨੇ ਹੋ, ਤੁਹਾਨੂੰ ਨਹੀਂ ਪਤਾ ਲੱਗਦਾ। ਕਹਿੰਦੇ ਉਹ ਖੱਤਰੀ ਇੱਥੇ ਬੈਠਾ, ਮੱਥੇ ਟਿਕਾਈ ਜਾਂਦਾ ਗ੍ਰਿਸ਼ਤੀ ਬੰਦਰ, ਅਤੇ ਕਿੱਡਾ ਬੜਾ ਇਲਾਕੇ ਨੂੰ ਦੋਸ਼ ਲੱਗਿਆ ਕਿ ਮੀਂਹ ਪੈਣਾ ਹੀ ਬੰਦ ਹੋ ਗਿਆ। ਕਹਿੰਦਾ ਉਹਨੇ ਮੀਂਹ ਬੰਦ ਕਰਾਇਆ। ਇਹਨੂੰ ਈਰਖਾ ਕਹਿੰਦੇ ਨੇ ਸਾਸ, ਈਰਖਾ ਮਨ ਦੇ ਅੰਦਰ ਕੁਦਰਤੀ ਬਿਮਾਰੀ ਹੋਇਆ ਕਰਦੀ ਹੈ। ਕਿਸੇ ਦਾ ਪ੍ਰਤਾਪ ਨਾ ਸਹਿ ਸਕਣਾ, ਕਿਸੇ ਦੀ ਵਾਹਵਾ ਵਾਹਵਾ ਨਾ ਸਹਿ ਸਕਣੀ, ਕਿਸੇ ਦੀ ਤਰੱਕੀ ਨਾ ਸਹਿ ਸਕਣੀ, ਕਿਸੇ ਦੇ ਚੱਲਦੇ ਕੰਮ ਨੂੰ ਜਰ ਨਾ ਸਕਣਾ, ਕਿਸੇ ਦੇ ਪਿਆਰ ਨੂੰ ਦੇਖ ਕੇ ਸਹਿ ਨਾ ਸਕਣਾ, ਇਹਨੂੰ ਈਰਖਾ ਕਹਿੰਦੇ ਨੇ। ਈਰਖਾ ਵਾਲਾ ਜਿਹੜਾ ਬੰਦਾ ਹੈ, ਮਹਾਰਾਜ ਕਹਿੰਦੇ ਉਹਦਾ ਜਨਮ ਬਰਬਾਦ ਚ ਲੈ ਜਾਂਦਾ ਹੈ। ਫਰਮਾਨ ਰੋਗੀ ਈਰਖਾ ਦਾ ਜਨਮ ਬਰਬਾਦ ਹੋ ਜਾਂਦਾ। ਸਵਾਦ ਬਾਦ ਈਰਖ ਮਦ ਮਾਇਆ ਇਨ ਸੰਗ ਲਾਗ ਰਤਨ ਜਨਮ ਗਵਾਇਆ। ਕਿੱਡਾ ਰਤਨ ਵਰਗਾ ਜਨਮ ਸੀ, ਈਰਖਾ ਦੇ ਨਾਲ ਲੱਗ ਕੇ ਜਨਮ ਨੂੰ ਬਰਬਾਦ ਕਰ ਲਿਆ। ਕਿਸੇ ਕੋਲ ਘੱਟ ਹੋ ਜਾਣਾ, ਕਿਸੇ ਕੋਲ ਵੱਧ ਹੋ ਜਾਣਾ, ਇਹ ਤਾਂ ਪਰਮੇਸ਼ਰ ਦੀ ਮੌਜ ਹੈ। ਇੱਕ ਨਾਂ ਨੂੰ ਭੰਡਾਰੇ ਬਖਸ਼ ਦਿੰਦਾ, ਇੱਕ ਜ਼ੋਰ ਲਾਉਂਦੇ ਨੇ ਨਹੀਂ ਮਿਲਦਾ, ਐਸਾ ਫਰਮਾਨ ਕਰਦੇ ਨੇ। ਪਿਆਰੇ ਇੱਕ ਨਾਂ ਨੂੰ ਪਲੰਗ ਨਵਾਰ ਦੇ, ਇੱਕ ਨਾਂ ਨੂੰ ਰੱਖੀ ਹੱਥ ਆਪਣੇ ਹੱਥ ਦੀ ਦਾਤ ਹੈ। ਕਿਸੇ ਨੂੰ ਬਹੁਤੀ ਦੇ ਦਿੰਦਾ, ਕਿਸੇ ਨੂੰ ਬੱਚਿਆਂ ਦੀ ਦਾਤ ਦੇ ਦਿੰਦਾ, ਕਿਸੇ ਨੂੰ ਪੈਸੇ ਦੀ ਦੇ ਦਿੰਦਾ, ਕਿਸੇ ਨੂੰ ਜ਼ਮੀਨ ਜਾਇਦਾਦ ਦੀ ਦੇ ਦਿੰਦਾ, ਕਿਸੇ ਨੂੰ ਅਹੁਦਿਆਂ ਦੀ ਦੇ ਦਿੰਦਾ, ਕਿਸੇ ਦਾ ਬੱਚਾ ਪੜ੍ਹਨ ਵਿੱਚ ਹੁਸ਼ਿਆਰ ਆ ਜਾਂਦਾ, ਕਿਸੇ ਦਾ ਵੱਡੀ ਨੌਕਰੀ 'ਤੇ ਲੱਗ ਜਾਂਦਾ, ਕਿਸੇ ਦਾ ਕਾਰੋਬਾਰ ਚੱਲ ਜਾਂਦਾ। ਮਹਾਰਾਜ ਕਹਿੰਦੇ ਕਿਉਂ ਔਖਾ ਹੁੰਦਾ ਹੈ, ਰਖਵਾਜ ਨਾ ਕੀ ਜਾ ਰਹੇ ਮਨ ਸੁੱਕਰ ਕਰ ਲਈ ਜਾ ਰਹੇ। ਇਹ ਤਾਂ ਵਾਹਿਗੁਰੂ ਦੀ ਦਾਤ ਹੈ। ਕਾਹੂੰ ਦੀਨੇ ਪਾਟ ਪਟੰਬਰ, ਕਾਹੂੰ ਪਲੰਘ ਨਿਵਾਰਾ, ਕਾਹੂੰ ਗਰੀ ਗੋਦਰੀ ਨਾਹੀਂ, ਕਾਹੂੰ ਖਾਣ ਪਰਾਰਾ। ਇੱਕ ਤਾਂ ਨਿਵਾਰਦੇ ਪਲੰਘਾਂ 'ਤੇ ਫੋਮ ਦੇ ਲਾਲ ਪੈਂਦੇ ਨੇ, ਇੱਕ ਉਹ ਨੇ ਜਿਹਨੂੰ ਪਰਾਲੀ ਥੱਲੇ ਵਿਛਾਉਣ ਵਾਸਤੇ ਵੀ ਨਹੀਂ ਮਿਲਦੀ। ਸੋ ਇਸ ਤਰ੍ਹਾਂ ਕਹਿੰਦੇ ਇਹ ਰਖਵਾ ਦੀ ਈਰਖਾ ਨਹੀਂ ਕਰੀ ਦੀ। ਜਿਹੜਾ ਈਰਖਾ ਕਰਦਾ ਹੈ, ਜਿਸ ਦੇ ਅੰਦਰ ਤਾਤ ਪਰਾਈ ਹੋਵੇ, ਤਿਸ ਦਾ ਕਦੇ ਨਾ ਹੋਵੇ ਭਲਾ। ਸਿਉਂਕ ਜਿਹੜੇ ਦਰਖਤ ਨੂੰ ਲੱਗ ਜਾਵੇ, ਖਾਦ ਪਾਈ ਜਾਓ, ਪਾਣੀ ਦੇਈ ਜਾਓ, ਨਹੀਂ ਕੁਛ ਹੋਰ ਹੋਇਆ ਕਰਦਾ। ਸੋ ਇਹ ਈਰਖਾ ਹੋਇਆ ਕਰਦੀ ਹੈ। ਮਹਾਂਪੁਰਸ਼ ਸੁਣਾਇਆ ਕਰਦੇ ਸੀ ਕਿ ਇੱਕ ਵਾਰੀ ਇੱਕ ਗਰੀਬ ਪੁਰਸ਼ ਬੰਦਾ ਕਰ ਗੁਜ਼ਾਰਾ ਨਹੀਂ ਚੱਲਦਾ, ਕਿਤੇ ਸੰਗਤ ਵਿੱਚ ਗਿਆ, ਉੱਥੇ ਪਤਾ ਲੱਗਿਆ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਣਾ ਕੀ ਸੇਵਾ ਲੱਗ, ਅਤੇ ਸੰਤਾਂ ਦੀ ਸੇਵਾ ਕਰਨ ਲੱਗ ਗਿਆ। ਮਨ ਅੰਦਰ ਇਹ ਹੈ ਵੀ ਕਦੇ ਦਿਆਲ ਹੋ ਕੇ ਆਪੇ ਪੁੱਛਣਗੇ। ਇੱਕ ਤਾਂ ਉਹ ਹੁੰਦੇ ਨੇ ਪਹਿਲੇ ਦਿਨ ਆਏ ਜੀ, ਸਾਡੇ ਕਾਰੋਬਾਰ ਵੀ ਚੱਲ ਜਾਣ, ਸਾਡੇ ਆਹ ਵੀ ਹੋ ਜਾਵੇ, ਸਾਡੇ ਉਹ ਵੀ ਹੋ ਜਾਵੇ, ਸਾਡੇ ਉਹ ਵੀ। ਇੱਕ ਪ੍ਰੇਮੀ ਥੋੜ੍ਹੇ ਜਿਹੇ ਦਿਨ ਹੋਇਆ, ਮੈਂ ਕਿਹਾ ਇੱਕ ਦੁਕਾਨ ਹੈ ਭਾਈ, ਵੀ ਆਓ ਸੌਦਾ ਵੀ ਦੇ ਦਿਉ, ਉਹ ਵੀ ਦੇ ਦਿਉ, ਉਹ ਵੀ ਦੇ ਦਿਉ। ਤੇਰੀ ਭਾਵਨਾ, ਤੇਰੀ ਸੇਵਾ, ਗੁਰੂ ਨੇ ਪ੍ਰਸੰਨ ਹੋਣਾ ਤਾਂ ਮਿਲਣਾ, ਮੇਰੇ ਹੱਥ 'ਚ ਤਾਂ ਕੁਛ ਨਹੀਂ ਹੈ। ਇੰਨੇ ਕਾਲੇ ਹੁੰਦੇ ਨੇ, ਇੱਕ ਗੱਲ ਸਮਝਦੇ ਹੁੰਦੇ ਆ ਵੀ ਹੌਲੀ ਹੌਲੀ ਸੇਵਾ ਕਰੀ ਚੱਲੋ, ਕਦੇ ਨਾ ਕਦੇ ਗੁਰੂ ਦਿਆਲ ਹੋਵੇਗਾ, ਦੇ ਜ਼ਰੂਰ ਦੇਵੇਗਾ, ਕਿਉਂਕਿ ਕਿਸੇ ਦਾ ਘਾਲਿਆ ਹੋਇਆ ਉਹ ਥਾਂ ਨਹੀਂ ਰੱਖਦਾ, ਰੱਖਿਆ ਨਹੀਂ ਕਰਦਾ, ਜ਼ਰੂਰ ਮਿਲ ਜਾਂਦਾ। ਸੋ ਸੇਵਾ ਕਰਦੇ ਨੂੰ ਜਦ ਕਾਫੀ ਸਮਾਂ ਲੰਘ ਗਿਆ, ਬੜੀ ਸੇਵਾ ਕਰਦਾ, ਮਹਾਤਮਾ ਨੇ ਵੀ ਦੇਖਿਆ ਵੀ ਇੱਕ ਲਗਨ ਨਾਲ ਸੇਵਾ ਕਰਦਾ, ਪਰ ਅੰਦਰੋਂ ਜਾਣਦੇ ਸੀ ਵੀ ਗਰਜ ਨਾਲ ਆਇਆ ਹੋਇਆ ਬੰਦਾ, ਕੋਈ ਨਾਮ ਜਪਣ ਵਾਲਾ ਨਹੀਂ ਹੈ। ਇੱਕ ਦਿਨ ਬੁਲਾਇਆ, ਕਹਿੰਦੇ ਪ੍ਰੇਮੀਆਂ ਬੜੀ ਦੇਰ ਦਾ ਸੇਵਾ ਕਰਦਾ, ਕੋਈ ਮੰਗ ਹੈ ਤੇਰੇ ਦਿਲ 'ਚ? ਕਹਿੰਦੇ ਮਹਾਰਾਜ ਤੁਸੀਂ ਤਾਂ ਅੰਤਰਜਾਮੀ ਹੋ। ਕਹਿੰਦੇ ਦੱਸ ਕੀ ਹੈ? ਕਹਿਣ ਲੱਗੇ ਮਹਾਰਾਜ ਗੁਜ਼ਾਰਾ ਨਹੀਂ ਚੱਲਦਾ, ਕਰ ਦੋ ਡੰਗ ਦੀ ਰੋਟੀ ਨਹੀਂ ਮਿਲਦੀ, ਬਹੁਤ ਔਖੇ ਹੈ। ਜੇ ਦੋ ਡੰਗ ਦੀ ਰੋਟੀ ਮਿਲ ਜਾਵੇ ਮਹਾਰਾਜ, ਫਿਰ ਵਾਹਿਗੁਰੂ ਦਾ ਭਜਨ ਕਰੀਏ, ਕਿਉਂਕਿ ਮੈਂ ਇੱਥੇ ਹੀ ਸੁਣਿਆ ਕਿ ਭੁੱਖੇ ਭਗਤ ਨਾ ਕੀਜਾ ਹੈ ਮਾਲਾ ਆਪਣੀ ਲੀਜੇ, ਵੀ ਭੁੱਖਿਆਂ ਤੋਂ ਭਗਤੀ ਵੀ ਨਹੀਂ ਹੁੰਦੀ। ਮਹਾਤਮਾ ਕਹਿਣ ਲੱਗੇ ਦੇਖ, ਸੇਵਾ ਦਾ ਫਲ ਤਾਂ ਜ਼ਰੂਰ ਮਿਲ ਜਾਂਦਾ ਹੈ, ਪਰ ਜੇ ਮਨ ਨਾ ਸੁਧਰਿਆ ਤਾਂ ਸੁੱਖ ਨਹੀਂ ਹੋ ਸਕਣਾ, ਪੈਸਾ ਚਾਹੀਦਾ। ਕਹਿੰਦੇ ਹਾਂ, ਕਹਿੰਦੇ ਲੈ ਆਹ ਸੰਖ ਹੈ ਸਾਡੇ ਕੋਲ, ਲਿਪ ਕੇ ਪੋਚ ਕੇ ਇਸ ਨੂੰ ਬਜਾ ਦਿਆ ਕਰੀ, ਧੂਫ ਦੇ ਕੇ, ਅਤੇ ਜੋ ਮੰਗੇਗਾ ਮਿਲ ਜਾ ਕਰੂਗਾ, ਇੰਨੀ ਸ਼ਕਤੀ ਦਾ ਮਾਲਕ ਹੈ। ਪਰ ਇਹਦੇ 'ਚ ਇੱਕ ਨੁਕਸ ਹੈ, ਉਹ ਇਹ ਹੈ ਕਿ ਤੇਰੇ ਜਿਹੜਾ ਸ਼ਰੀਕਾ ਹੈ ਉਹਦੇ ਡਬਲ ਡਬਲ ਮਿਲ ਜੂ ਉਹਨਾਂ ਨੂੰ, ਤੂੰ 100 ਮੰਗੇਗਾ ਉਹਨਾਂ ਨੂੰ 200 ਮਿਲ ਜੂ। ਕਹਿੰਦੇ ਮਹਾਰਾਜ ਚਾਹੇ ਲੱਖ ਮਿਲ ਜੇ ਮੈਨੂੰ ਕੀ ਹੈ? ਕਹਿੰਦੇ ਫਿਰ ਤਾਂ ਤੂੰ ਸੂਰਮਾ ਹੈ ਜੇ ਇਹ ਗੱਲ ਸਹਿ ਗਿਆ। ਬੜੇ ਵੱਡੇ ਸੂਰਮੇ ਨਹੀਂ ਇਹ ਬਾਤ ਸਹਿ ਸਕਦੇ, ਜਾ ਫਿਰ ਠੀਕ। ਘਰ ਆ ਗਿਆ, ਘਰ ਆ ਕੇ ਦੱਸਿਆ ਘਰ ਵਾਲੀ ਨੂੰ, ਉਹ ਕੁਛ ਉਹਦੇ ਨਾਲੋਂ ਬਰੀਕ ਸਮਝਦੀ ਸੀ, ਉਹ ਨਾ ਹੱਸੀ ਨਾ ਕੋਈ ਉਹਨੇ ਖੁਸ਼ੀ ਜ਼ਾਹਰ ਕਰੀ। ਕਹਿੰਦਾ ਕੀ ਗੱਲ? ਕਹਿੰਦੀ ਠੀਕ ਹੈ ਆਪਣਾ ਗੁਜ਼ਾਰਾ ਤਾਂ ਚੱਲ ਜੂ, ਪਰ ਇਹਨਾਂ ਨੇ ਕੀ ਕਰਿਆ, ਤਾਂ ਸਾਨੂੰ ਤੰਗ ਕਰਦੇ ਰਹੇ ਨੇ, ਕਿਉਂ ਅਮੀਰ ਹੋਣ? ਉਹ ਕਹਿੰਦਾ ਤੈਂ ਕੀ ਲੈਣਾ, ਆਪਣਾ ਚੱਲਣਾ ਚਾਹੀਦਾ। ਕਹਿੰਦੀ ਮੈਨੂੰ ਚੰਗੀ ਨਹੀਂ ਲੱਗੀ ਗੱਲ, ਸੰਤਾਂ ਨੂੰ ਕਹਿ ਵੀ ਇਹਨਾਂ ਦੇ ਨਾਂ ਦੇ ਕੁਛ ਸਾਡੇ ਹੀ ਆਵੇ, ਕਿਉਂਕਿ ਐਸਾ ਕੁਦਰਤੀ ਸਵਾਹ ਹੈ। ਅਤੇ ਫਰਮਾਨ ਕਰਦੇ ਹਾਂ ਕਿ ਪਰ ਸੁਖ ਪਿਖ ਤਪ ਤਾਉ ਉਰ ਨਾਹੀ, ਬਗਾਨੇ ਸੁਖ ਨੂੰ ਦੇਖ ਕੇ ਹਿਰਦੇ ਦੇ ਅੰਦਰ ਤਪਸ਼ ਪੈਦਾ ਹੋ ਜਾਂਦੀ ਹੈ। ਪਰ ਸੁਖ ਪਿਖ ਤਪ ਤੋ ਉਰ ਨਾਹੀ, ਜਿਹੜਾ ਨਹੀਂ ਤਪਦਾ ਪਾਪ ਬੇਅਰਥ ਹੋਤ ਸਿਰ ਨਾਹ ਤਾਹੀ, ਜਿਹੜਾ ਤਪਦਾ ਹੈ ਕਹਿੰਦੇ ਬੇਅਰਥ ਦਾ ਪਾਪ ਦੂਸਰਿਆਂ ਦਾ ਆਪਣੇ ਸਿਰ ਲੈ ਲੈਂਦਾ।